प्रगट होए ताहि कुल को नाम पुन द्वादश गुरिंड कौ मेरी है पर नाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह। गुर बिलास छेवीं पातशाही ग्रंथ दे कथा नू आप जी श्रवण कर रहे सी, इतिहास इथों तक पहुंचा है कि सतगुरु अर्जन देव सच्चे पातशाह जी ने आनंद दे पुत्र सुंदर जी नू आख्या है कि सतगुरु अमरदास सच्चे पातशाह जी ने जदों अपने शरीर नू छड़िया उस वेले सतगुरु अमरदास सच्चे पातशाह जी ने किस प्रकार दे नाल वचन कीते सन तू ओ वार्ता सानू सुना। कल के हे महाराज हे सच्चे पातशाह जी तुसी ते सारी दी सारी रचना नू जान दे। जान या जान होए तुम पूछी सुनो प्रभु कहो गथ सूची। पावे के सच्चे पातशाह जी तुसी सारा ही कुछ जान दे हो क्योंकि तुसी अंतर जामी हो, पर सुंदर जी कहिंदे ने कि फिर भी तुसी अनजान बन के मेरे ते सवाल कीता, मैनू हुक्म कीता, इस करके सच्चे पातशाह जी मैं जेड़ी सच्ची ते सुची गाथा है वो सच्चे पातशाह जी तुहाडे सामने जरूर बयान करांगा। गुर नानक अंगद मिर जाद अमर दास गुर रूप अनाद। सुंदर जी कहिंदे ने कि जेड़े सतगुरु अमरदास सच्चे पातशाह जी अनाद रूप सन उन्हां ने भी सतगुरु नानक देव सच्चे पातशाह ते सतगुरु अंगद देव सच्चे पातशाह जी दे वांग ही मर्यादा नू पूर्ण तौर दे उते निभाया। रामदास को तिलक जस अमरदास गुर दीन मोहरी सुत चरनी लगो कही कथा ज्यो चीन। सुंदर जी कहिंदे ने कि सतगुरु रामदास सच्चे पातशाह जी नू किस प्रकार दे नाल सतगुरु अमरदास सच्चे पातशाह जी ने गुरियाई बख्शी, किस प्रकार दे नाल मोहरी जेड़े के सतगुरु अमरदास सच्चे पातशाह जी दे सपुत्र सन ओ सतगुरु रामदास सच्चे पातशाह जी दे चरणा ते आण के मोहरी जी ने किस प्रकार दे नाल सतगुरु रामदास सच्चे पातशाह जी नू सतगुरु स्वीकार करके ते उन्हां दे चरणा दे उते मत्था टेकिया। सुंदर साध बनाए के श्री गुर अगर सुनाए गुर अर्जन गद गद पाए तबे लिखियो चित चाए। ग्रंथाकार जी बयान करदे ने कि सुंदर जी ने बहुत वधिया साध बना के ते सतगुरु अर्जन देव सच्चे पातशाह जी दे सामने ओ सारी वार्ता बयान कीती। कवि जी लिखते ने कि सतगुरु अर्जन देव सच्चे पातशाह जी सुंदर दी बाणी नू सुन के गदगद हो गए ने, बहुत ज्यादा खुश हो गए ने ते सतगुरु सच्चे पातशाह जी ने हित चित ला के फिर सुंदर दे सद नू लिखिया। ਇਸੇ ਕਰਕੇ ਹੁਣ ਇਸ ਵੇਲੇ ਆਦਿ ਬਾਣੀ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਇਹ ਜਿਹੜਾ ਸੁੰਦਰ ਜੀ ਦਾ ਲਿਖਿਆ ਹੋਇਆ ਸੱਦ ਹੈ ਇਹ ਚਾੜਿਆ ਹੋਇਆ ਬੀੜ ਦੇ ਵਿੱਚ ਤੇ ਜਦੋਂ ਕਿਸੇ ਦਾ ਭੋਗ ਦਾ ਸਮਾਗਮ ਹੁੰਦਾ ਤੇ ਫਿਰ ਇਹ ਰਾਮਕਲੀ ਦਾ ਜਿਹੜਾ ਸੱਦ ਹੈ ਉਹੀ ਪੜਿਆ ਜਾਂਦਾ ਹੈ। ਇਹ ਸੱਦ ਜਿਸ ਤਰ੍ਹਾਂ ਸੁੰਦਰ ਜੀ ਨੇ ਬਿਆਨ ਕੀਤਾ ਉਸ ਸਾਰੇ ਸੱਦ ਦਾ ਜਿਹੜਾ ਪਾਠ ਹੈ ਉਹ ਗ੍ਰੰਥਾਕਾਰ ਜੀ ਨੇ ਆਪਣੇ ਇਸ ਗ੍ਰੰਥ ਦੇ ਵਿੱਚ ਅੰਕਿਤ ਕੀਤਾ ਹੈ। ਇਸ ਪ੍ਰਕਾਰ ਦੇ ਨਾਲ ਉਸ ਨੇ ਸੱਦ ਬਣਾਇਆ ਸੁੰਦਰ ਜੀ ਨੇ। ਰਾਮਕਲੀ ਸੱਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਸੁੰਦਰ ਜੀ ਬਿਆਨ ਕਰਦੇ ਨੇ ਜਗ ਦਾਤਾ ਸੋਏ ਭਗਤ ਵਛਲ ਤੇਹ ਲੋਏ ਜੀਉ ਪਾਵ ਕੇ ਜੋ ਅਕਾਲ ਪੁਰਖ ਜਗਤ ਦੇ ਵਿੱਚ ਜੀਵਾਂ ਨੂੰ ਦਾਤਾ ਬਖਸ਼ਣ ਵਾਲਾ ਹੈ ਤੇ ਜਿਹੜਾ ਤਿੰਨੇ ਲੋਕਾਂ ਦੇ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਹਮੇਸ਼ਾ ਕਰਦਾ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਏ ਜੀ ਉਸ ਅਕਾਲ ਪੁਰਖ ਦੇ ਵਿੱਚ ਗੁਰੂ ਅਮਰਦਾਸ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਲੀਨ ਰਿਹਾ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਉਸ ਵਰਗਾ ਕਦੇ ਵੀ ਨਹੀਂ ਜਾਣੇ। ਅਵਰੋ ਨਾ ਜਾਣੈ ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਤਿਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦੇ ਰਹੇ ਹਨ ਕਿਉਂਕਿ ਕੇਵਲ ਇੱਕ ਨਾਮ ਨੂੰ ਉਹ ਹਮੇਸ਼ਾ ਧਿਆਉਂਦੇ ਰਹੇ ਹਨ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਹਨ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਿਹੜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਦੇ ਵਿੱਚ ਜਿਹੜੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਦੇ ਵਿੱਚ ਲੀਨ ਸਨ ਧੁਰੋਂ ਉਹਨਾਂ ਨੂੰ ਚੱਲਣ ਦਾ ਜਿਹੜਾ ਸੱਦਾ ਸੀ ਉਹ ਆ ਗਿਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਵਿੱਚ ਰਹਿੰਦਿਆਂ ਅਮਰ ਅਟਲ ਅਤੋਲ ਠਾਕੁਰ ਨੂੰ ਭਗਤੀ ਦੇ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ। ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਉ। ਅਕਾਲ ਪੁਰਖ ਦੀ ਰਜਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਦੇ ਵਾਸਤੇ ਤਿਆਰ ਹੋ ਗਏ। ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਹਰੀ ਮੇਰੀ ਅਰਦਾਸ ਹੈ ਕਿ ਮੇਰੀ ਲਾਜਪਤ ਨੂੰ ਰੱਖੋ। ਪੈਜ ਰੱਖੋ ਹਰ ਜਨਹ ਕੇਰੀ ਹਰ ਦੇਹ ਨਾਮ ਨਿਰੰਜਨੋ। ਹੇ ਹਰੀ ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਅੰਤ ਚੱਲਦਿਆਂ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ। ਜਮ ਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇ ਜੋ ਅਖੀਰ ਚੱਲਣ ਵੇਲੇ ਮੇਰਾ ਸਾਥੀ ਬਣ ਸਕੇ। ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ। ਫਿਰ ਸਤਿਗੁਰੂ ਦੀ ਕੀਤੀ ਹੋਈ ਜਿਹੜੀ ਅਰਦਾਸ ਬੇਨਤੀ ਸੀ ਉਹ ਪ੍ਰਵਾਨ ਹੋ ਗਈ। ਅਕਾਲ ਪੁਰਖ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬੇਨਤੀ ਨੂੰ ਸੁਣ ਲਿਆ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹਿ ਸਾਬਾਸ ਜੀਉ। ਅਤੇ ਫਿਰ ਮੇਰ ਕਰਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲਿਆ ਅਤੇ ਕਹਿਣ ਲੱਗਾ ਸ਼ਾਬਾਸ਼ ਤੂੰ ਧਨ ਹੈ ਤੂੰ ਧਨ ਹੈ। ਇਸ ਪ੍ਰਕਾਰ ਦੇ ਨਾਲ ਹੁਣ ਜਿਹੜਾ ਸੱਦ ਹੈ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ ਭਾਈ ਸੁੰਦਰ ਜੀ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ मेरा हर पाना आओ मैं पास जियो। इस प्रकार दे नाल सतगुरु अमरदास सच्चे पातशाह जी ने आख्या, कहिंदे ने हे मेरे सिखो, हे मेरे पुत्रो, हे मेरे भरावो, सुनो मेरे अकाल पुरख नू ए चंगा लगा है अते मैनू उसने हुक्म कीता है कि तू छेती मेरे कोल हुण आ जा। हर पाना गुर पाया मेरा हर प्रभ करे साबास जियो, अकाल पुरख दी रजा गुरु नू मिठी लगी है, मेरा प्रभु मैनू शाबाश दे रहा है। भगत सतगुर पुरख सोई जिस हर प्रभ पाना पावे, ओ मनुख भगत है, ओ मनुख भगत है ते पूरा गुरु है जिसनू रब दा पाना मिठा हमेशा लगदा है। आनंद अनहद वजह है वाजे हर आप गल मिलावे, उस दे अंदर आनंद दे वाजे एक रस वजदे हन, अकाल पुरख उसनू आप अपने गल दे नाल लाउंदा है। तुसी पुत पाई परवार मेरा मन वेखो कर निरजास जी, सतगुरु अमरदास सच्चे पातशाह जी ने ऐसा वचन कीता, सुंदर जी कह रहे ने तुसी मेरे पुत्र हो, मेरे भरा हो, मेरा परिवार हो, मन दे विच तुसी जरा कियास करके वेखो। तुर लिखिया परवाना फिरै नाही गुर जाय हर प्रभ पास जियो, के तुरों लिखिया होया जड़ा हुक्म है ओ कदे टाल नहीं सकदा, सो इस वास्ते हुण गुरु अकाल पुरख दे कोल जा रहा है। सतगुर पाणै आपणै बह परवार सदाया, उस वेले फिर सतगुरु अमरदास सच्चे पातशाह जी ने बैठ के अपनी मर्जी दे नाल सारे परिवार नू अपने कोल बुलाया ते फिर बचन कीता सतगुरु अमरदास सच्चे पातशाह जी ने। मत मैं पिछे कोई रोव सी सो मैं मूल ना पाया, सतगुरु अमरदास सच्चे पातशाह जी ने आख्या के मता मेरे पिछो कोई रोवे मैनू ओ रोन वाला उका ही चंगा नहीं लगेगा, इस करके मेरे पिछो किसे ने रोना पिटना नहीं। मित पैजे मित बिगसै जिस मित की पैज पावे, जिस मनुख नू अपनी अपने मित्र दी वड्याई हुंदी चंगी लगदी है ओ हमेशा खुश हुंदा है जदों उस दे मित्र नू आदर मान ते सत्कार मिलदा है। तुसी विचार देखो पुत पाई हर सतगुरु पहनावे, तुसी भी मेरे पुत्र ते भरावो हुण विचार करके वेख लवो के अकाल पुरख गुरु नू आदर दे रहा है, इस वास्ते तुसी भी सारे दे सारे खुश हो जावो। सतगुर प्रतख होदा बहराज आप टिकाया, ए उपदेश दे के फिर गुरु अमरदास सच्चे पातशाह जी ने शरीरक जामे दे विच हुंदिया ही बैठ के आप अपनी जड़ी गुरियाई सी ओ गद्दी थाप देते सतगुरु रामदास सच्चे पातशाह जी नू। सब सिख बंदप पुत पाई रामदास पैरी पाया, अते सारे सिखां नू साकां अंगां नू पुत्रां नू अते भरावां नू गुरु रामदास सच्चे पातशाह जी दे चरणां दे नाल ला दित्ता। अंते सतगुर बोलिया मैं पिछे कीर्तन करिहो निर्वाण जियो, ज्योति ज्योत समाउण दे वेले गुरु अमरदास जी ने आख्या के मेरे पिछो निरोल कीर्तन करियो, केसो गोपाल पंडित सद्यो हर हर कथा पढ़े पुराण जियो, केसो गोपाल अकाल पुरख दे पंडता नू सद कल्यो जो आण के अकाल पुरख दे कथा वार्ता रूप पुराण पढ़न, हर कथा पढ़िए हर नाम सुनिए बेबाण हर रंग गुर पावे, चेता रखियो मेरे पिछो अकाल पुरख दी कथा ही पढ़नी चाहिदी है, अकाल पुरख दा नाम ही सुनना चाहिदा है, बेबाण भी गुरु नू केवल अकाल पुरख दा ही प्यारा ते चंगा लगदा है। ਪਿੰਡ ਪੱਤਲ ਕਿਰਿਆ ਦੇਵਾ ਫੁੱਲ ਹਰ ਸਰ ਪਾਵੇ। ਗੁਰੂ ਤਾਂ ਪਿੰਡ ਪੱਤਲ ਕਿਰਿਆ ਦੇਵਾ ਅਤੇ ਫੁੱਲ ਇਹਨਾਂ ਸਭਨਾਂ ਨੂੰ ਸਤ ਸੰਗ ਤੋਂ ਸਦਕੇ ਹਮੇਸ਼ਾ ਕਰਦਾ ਹੈ। ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ ਉਸ ਵੇਲੇ ਇਸ ਤਰ੍ਹਾਂ ਆਖਿਆ ਕਿ ਸਤਿਗੁਰੂ ਨੂੰ ਕਿ ਸਤਿਗੁਰੂ ਸੁਜਾਨ ਅਕਾਲ ਪੁਰਖ ਮਿਲ ਕਿ ਅਕਾਲ ਪੁਰਖ ਜਿਹੜਾ ਸੁਜਾਨ ਸਤਿਗੁਰੂ ਹੈ ਉਹ ਮੈਨੂੰ ਮਿਲ ਪਿਆ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਅਮਰਦਾਸ ਜੀ ਨੇ ਸੋਢੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਅਤੇ ਗੁਰੂ ਦਾ ਸ਼ਬਦ ਰੂਪੀ ਸੱਚੀ ਰਾਹਦਾਰੀ ਬਖਸ਼ੀ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਉ। ਰਜਾਈ ਬਖਸ਼ੀ ਤੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ। ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ। ਅਖੀਰਲੀ ਪੰਕਤੀ ਦੇ ਵਿੱਚ ਭਾਈ ਸੁੰਦਰ ਜੀ ਲਿਖਦੇ ਨੇ ਕਿ ਮੈਂ ਸੁੰਦਰ ਆਖਦਾ ਹਾਂ ਕਿ ਹੇ ਸੰਤੋ ਸੁਣੋ, ਇਸ ਵਾਸਤੇ ਸਾਰਾ ਜਗਤ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਆਣ ਕੇ ਡਿੱਗਿਆ। ਇਸ ਪ੍ਰਕਾਰ ਦੇ ਨਾਲ ਜਿਹੜਾ ਸੱਦ ਸੀ ਉਹ ਭਾਈ ਸੁੰਦਰ ਜੀ ਨੇ ਬਣਾਇਆ ਤੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਸੱਦ ਪੜ੍ਹ ਕੇ ਸੁਣਾਇਆ। ਆਨੰਦ ਪਾਏ ਹੁਲਸਾਏ ਸ੍ਰੀ ਗੁਰ ਸੁੰਦਰ ਕੋਵਰ ਦਿਨੋ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸੁੰਦਰ ਦੇ ਐਸੇ ਸੱਦ ਨੂੰ ਸੁਣ ਕੇ, ਐਸੀ ਬਾਣੀ ਨੂੰ ਸੁਣ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੇ ਆਨੰਦ ਦੀ ਪ੍ਰਾਪਤੀ ਕੀਤੀ ਹੈ। ਹਿਰਦੇ ਦੀ ਖੁਸ਼ੀ ਦੇ ਨਾਲ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਜੀ ਨੂੰ ਵਰਦਾਨ ਦਿੱਤਾ। ਇਹ ਸਾਧ ਗ੍ਰੰਥ ਕੇ ਬੀਚ ਚੜੈ ਨਰ ਨਾਰ ਪੜੈ ਤੁਮ ਰੋ ਜਸ ਕਿਨੋ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਜੀ ਨੂੰ ਆਖਿਆ ਕਿ ਤੇਰਾ ਇਹ ਜਿਹੜਾ ਲਿਖਿਆ ਹੋਇਆ ਸੱਦ ਹੈ ਇਹ ਅਸੀਂ ਆਪਣੇ ਗ੍ਰੰਥ ਦੀ ਬੇੜ ਦੇ ਵਿੱਚ ਚਾੜਾਂਗੇ। ਜਿਹੜੇ ਵੀ ਇਸਤਰੀਆਂ ਪੁਰਸ਼ ਤੇਰੇ ਇਸ ਸੱਦ ਨੂੰ ਪੜਿਆ ਕਰਨਗੇ ਤੇ ਫਿਰ ਉਹ ਬਹੁਤ ਵੱਡਾ ਤੇਰਾ ਸੁੰਦਰ ਜਸ ਬਿਆਨ ਕਰਿਆ ਕਰਨਗੇ। ਭੂਮ ਆਕਾਸ਼ ਰਹਿ ਜਬ ਲੋ ਤਬ ਲੋ ਜਸ ਤੋਹ ਕਬੀ ਨਹੀਂ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸਾ ਵੀ ਆਖਿਆ ਕਿ ਹੇ ਸੁੰਦਰ ਜਿੰਨਾ ਚਿਰ ਤੱਕ ਇਹ ਧਰਤੀ ਰਹੇਗੀ, ਜਿੰਨੀ ਦੇਰ ਤੱਕ ਇਹ ਆਕਾਸ਼ ਬਣਿਆ ਰਹੇਗਾ ਓਨਾ ਚਿਰ ਤੱਕ ਇਹ ਜਿਹੜਾ ਤੇਰਾ ਜਸ ਹੈ ਇਹ ਵੱਧਦਾ ਰਹੇਗਾ। ਤੇਰਾ ਜਿਹੜਾ ਜਸ ਹੈ ਉਹ ਕਦੇ ਖੀਨ ਨਹੀਂ ਹੋਵੇਗਾ, ਉਹ ਕਦੇ ਮੁੱਕੇਗਾ ਨਹੀਂ। ਅੰਤ ਸਮੇ ਸਦ ਜੋਏ ਪੜੈ ਨਰ ਤਾਂ ਪਰ ਅੰਤਕ ਦ੍ਰਿਸ਼ਟ ਨਾ ਚੀਨੋ। ਅੰਤ ਦੇ ਸਮੇ ਅਖੀਰ ਦੇ ਵੇਲੇ ਪ੍ਰਾਣੀ ਦੇ ਜੇਕਰ ਇਹ ਸੱਦ ਪੜਿਆ ਜਾਵੇਗਾ ਤੇ ਉਹ ਜਿਹੜਾ ਪ੍ਰਾਣੀ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨੂੰ ਅਗਲੇ ਜਨਮ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਦੁੱਖਾਂ ਦਾ ਆਤੰਕਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਐਸੇ ਬਚਨ ਕਹੇ ਅਗਰ ਸਿਧਾਏ ਰਾਮਦਾਸ ਦੇਹੋਰਾ ਦ੍ਰਿਸ਼ ਟਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੇ ਜਿਹੜੇ ਵਰਦਾਨ ਦੇ ਬਚਨ ਸੀ ਉਹ ਸੁੰਦਰ ਜੀ ਦੇ ਵਾਸਤੇ ਆਖੇ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਚਲੇ ਗਏ ਨੇ। ਜਿਹੜਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦੇਹੁਰਾ ਬਣਿਆ ਹੋਇਆ ਸੀ ਉਹਦਾ ਜਾ ਕੇ ਦਰਸ਼ਨ ਕੀਤਾ। ਸ੍ਰੀ ਗੁਰ ਸਮਝ ਪਿਤਾ ਅਸਥਾਨ ਪਰਕ੍ਰਮਾ ਕਰ ਦੀਨੋ ਤੈ ਦਾਨਾ। सतगुरु अर्जन देव सच्चे पातशाह जी सच्चे पातशाह जी ने जानिया के मेरे पिता सतगुरु रामदास सच्चे पातशाह जी दी जगह है। इस करके ओना ने फिर उथे जाके अपने सिर नू निवाया मत्था टेकिया परिक्रमा कीतिया ते फिर सतगुरु जी ने बहुता सारा दान भी उथे दिता। कर बिनती पुन ग्रह में आए सतगुर चरत न को लखाए। ग्रंथाकार जी लिखते ने कि फिर बेनती करके मत्था टेके सतगुरु अर्जन देव सच्चे पातशाह जी वापस घर दे विच परत के आ गए ने। कवि जी लिखते ने कि सतगुरु दे कौतक उन्हां दियां लीलावां ऐसियां ने जिन्हां नूं कोई भी बयान नहीं कर सकता। शेष थकत न पावत पारा दया सिंह जी ऐसे तारा। तथा गुरु के चरत अपारा शेष थकत नहीं पावत पारा। इस प्रकार दे नाल सतगुरु सच्चे पातशाह जी दे वास्ते बयान किया जा रहा है कवि जी दे वल्लों। ज्यो पंखी नव माहे उडाई नव को अंत न को पाई। ग्रंथाकार जी एक प्रमाण देंदे ने कि किस प्रकार दे नाल सतगुरु दी कथा दा पारावार नहीं पाया जा सकता। कवि जी प्रमाण दे रूप दे विच लिखदे ने कि जिस तरह आकाश दे विच कोई पंछी उड़दा है किन्ने भी पंछी आकाश दे विच उड़दे होण पर कोई भी पंछी कोई भी चीज उड़न वाली जिहड़ी है ओ आकाश दा पारा वार नहीं पा सकदी। इसे प्रकार दे नाल ग्रंथाकार जी बयान करदे ने कि सतगुरां दा जिहड़ा जस है उन्हां दी जिहड़ी वड्याई है एक विशाल आकाश दे वर्गी है जिहदा पारा वार अज तक ना ही कोई पा सकिया ते ना ही लगदा है कि अगले आउण वाले समय दे विच कोई पारा वार पा सकेगा। तथा गुरु के चरत अपारा शेष थकत नहीं पावत पारा। इस प्रकार दे नाल आकाश दे वर्गे सतगुरां दे वड्डे अपार कौतक ने जिन्हां दा पारा वार अज तक शेष नाग भी नहीं पा सकिया ओ भी थकदा रहिंदा है पर पारा वार उन्हें भी अज तक नहीं पाया। तैसे कहो मोहे बल नहीं। कहिंदे ने कि कवि जी मेरे विच भी इस प्रकार दे नाल बल नहीं है ताकत नहीं है कि मैं सतगुरां दे वड्डे कौतकां नूं वधिया तरीके दे नाल बयान कर सकां। तीन दिवस सिरी गुर तह रहे सुधा सरोवर को पुन चहे। हुण पिछे इस गल दा बयान कीता गया है कि सतगुरु अर्जन देव सच्चे पातशाह जी दे चरणा दे विच मोहरी जी ने बेनती कीती सी कि सच्चे पातशाह जी कम से कम घट्टो घट तीन दिन मेरे कोल रवो। इस करके इस प्रकार दे नाल हुण सतगुरु अर्जन देव सच्चे पातशाह जी ने तिन्ना दिना नू बतीत कीता है ते हुण सतगुरु अर्जन देव सच्चे पातशाह जी अपने नगर रामदासपुरे पाव के अमृतसर आउणा चाहुंदे ने। मोहरी जी को कहा सुनाई करो विदा हमको हर खाई। सतगुरु अर्जन देव सच्चे पातशाह जी ने मोहरी जी नू अपने कोल बुलाया ते बचन कीता देखो मामा जी तुहाडे बचन नू मैं पूरा कर दिता है हुण तीन दिन हो गए ने मैं तुहाडे कहे दे अनुसार तीन दिन तुहाडे कोल रहा हां हुण सानू जान दी जिहड़ी आग्या ओ खुशी खुशी तुसी दे दिओ। मामा जी तुम कृपा कर देहु बिदा तत्काल सुधा सरोवर हम चले तुम सद रहो खुशाल। सतगुरु अर्जन देव सच्चे पातशाह जी हाथ जोड़ के कहिंदे ने कि हे मामा मोहरी जी कृपा करके हुण सानू छेती ही जान दी तुसी आग्या दे देवो असी अमृतसर जाना चाहुंदे आ। ते सतगुरु अर्जन ने ऐसा भी वचन कीता कि मैं कामना करदा हां कि सतगुरु सच्चे पातशाह जी तुहाडे उत्ते वड्डी कृपा नूं धारण करन ते हमेशा सदीवी तौर दे उत्ते तुसी खुशहाल जिंदगी नूं माणदे रहो। मोहरी जी तब यों कहा जो तुम इच्छा होए करिए त्यारी महाप्रभ बहुर दर्श कब जोए। जदों सतगुरु अर्जन देव सच्चे पातशाह जी ने ऐसा वचन कीता ते फिर हाथ जोड़ के मोहरी जी कहिंदे ने कि सच्चे पातशाह जी जिस तरह तुहाडी आग्या है उसे प्रकार दे नाल होवेगा। जेकर सतगुरु जी हुण तुसीं जाना चाहुंदे हो ते जाण दी तैयारी कर लवो पर सच्चे पातशाह जी मैं तुहाडे चरणां दे विच इक बेनती करदा कि दोबारा सच्चे पातशाह जी सानू तुहाडा दर्शन कदों नसीब होवेगा। श्री गुरतां को कहा सुनाई याद करो तब आवो ताई। जदों आख्या के दोबारा कदों मिलोगे कदों दर्शन होवेगा सतगुरु अर्जन देव सच्चे पातशाह जी ने वचन कीता कहिंदे ने याद करो तब आवो ताई। मामा जी जदों भी याद करोगे उसे वेले दौड़दा होया मैं तुहानू मिलन दे वास्ते पहुंच जावांगा। पुन मोहरी की नार सुनागर करी बिनत सुनिए सुख सागर। मोहरी तो बाद मोहरी जी दी जड़ी घरवाली है जेड़ी के श्रेष्ठ औरत है उसने हाथ जोड़ के सतगुरु अर्जन दे चरणा दे विच बेनती कीती कहिंदी है सुनिए सुख सागर हे सुखां दे समुंदर सतगुरु सच्चे पातशाह जी मेरी भी बेनती नूं जरा सुनो। राम सात गंगा को कहियो अपन जान हमको चित चाहियो। कहिंदी है कि अपनी माता गंगा नूं मेरे वल्लों आराम सत वाचो पाव के सत श्री अकाल बुलायो आख्यो ओना नू अपना जान हमको चित चाहियो पाव के अपना जान के माता गंगा जी सानू चित दे विच चेते रखन। हर गोबिंद को करो विवाह पठी बुलाए हमें चित चाह। इस तो अलावा मोहरी जी दी घरवाली ने सतगुरु अर्जन देव सच्चे पातशाह जी दी मामी ने आख्या सतगुरु अर्जन देव सच्चे पातशाह जी नूं कहिंदी है कि जदों अपने पुत्र हरगोबिंद दा तुसीं व्याह कराओगे उस वेले सानू जरूर तुसीं चित दे विच चेते रख के सदा कल के बुलाउणा। पांच सात दिन अगर बुलइयो हमको याद सदा तुम कहियो। कहिंदी है कि साडा चेता ना भुलाउणा हमेशा सानू अपने चित दे विच याद रखना ते कहिंदी है कि पंज सत दिन व्याह तों पहला ही सानू बुला लेना। इस प्रकार दियां गल्लां मामी ने कीतियां ने सतगुरु अर्जन दे नाल। तिन ते आग्या श्री गुर पाए कारी स्नान बावली आए। सत बचन आख के सतगुरु अर्जन देव सच्चे पातशाह जी ने उन्हां दी गल दी सहमति प्रगट कीती है मामी जी इसे तरह होवेगा जदों असी अपने पुत्र दा व्याह रचावांगे तुहानू जरूर सदांगे। इस तो इलावा व्याह तो कुछ दिन पहला ही तुहानू बुला लवांगे। इस तरह दे बचन करके फिर जाण दी आग्या लई है सतगुरु अर्जन देव सच्चे पातशाह जी ने गोइंदवाल दे विच जिहड़ी बौली बनी है उत्थे इशनान कीता ते फिर सतगुरु सच्चे पातशाह जी बौली तो बाहर आए। बहुर चुबारे दर्शन पायो जह गुर अमरदास तप लायो। फिर ਉਸ ਚੁਬਾਰੇ ਧਾਨ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਕੀਤਾ ਜਿਹੜੇ ਚੁਬਾਰੇ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਤਪ ਕੀਤਾ। ਉਹੀ ਚੁਬਾਰਾ ਜਿਸ ਚੁਬਾਰੇ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤਪ ਕੀਤਾ। ਇਤਿਹਾਸ ਦੇ ਵਿੱਚ ਐਸਾ ਵੀ ਜ਼ਿਕਰ ਕੀਤਾ ਕਿ ਚੁਬਾਰੇ ਦੇ ਵਿੱਚ ਇੱਕ ਲੱਕੜ ਦੀ ਕਿੱਲੀ ਗੱਡੀ ਸੀ। ਜ਼ਿਆਦਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੱਲੀ ਨੂੰ ਆਪਣੇ ਹੱਥ ਦੇ ਵਿੱਚ ਫੜ ਕੇ ਖਲੋਤੇ ਰਹਿੰਦੇ ਸਨ। ਇਸੇ ਤਰ੍ਹਾਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੜੀ ਤਪੱਸਿਆ ਕੀਤੀ। ਕਵੀ ਜੀ ਬਿਆਨ ਕਰ ਰਹੇ ਨੇ ਉਹ ਚੁਬਾਰਾ ਹੈ ਜਿੱਥੇ ਸਤਿਗੁਰਾਂ ਨੇ ਜਾ ਕੇ ਮੱਥਾ ਟੇਕਿਆ। ਇਸ ਤੋਂ ਇਲਾਵਾ ਉਹੀ ਚੁਬਾਰਾ ਹੈ ਜਿਹਦੇ ਵਿੱਚ ਮੋਹਰੀ ਜੀ ਵੀ ਮਾਫ ਕਰਨਾ, ਜਿਸ ਚੁਬਾਰੇ ਦੇ ਵਿੱਚ ਮੋਹਨ ਜੀ ਵੀ ਸਮਾਧੀ ਲੀਨ ਹੋ ਕੇ ਬੈਠੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਤਪ ਅਸਥਾਨ ਨੂੰ ਜਾਣ ਕੇ ਮੱਥਾ ਉੱਥੇ ਟੇਕੇ। ਪੁਨ ਮੋਹਰੀ ਕੋ ਕਹਾ ਸੁਨਾਈ, ਖਾਸਾ ਇੱਕ ਸੁਦੇਹੋ ਮੰਗਾਈ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮੋਹਰੀ ਜੀ ਨੂੰ ਆਖਿਆ ਕਿ ਕਿਰਪਾ ਕਰਕੇ ਸਾਨੂੰ ਇੱਕ ਸੋਹਣਾ ਖਾਸਾ ਮੰਗਾ ਦੇਵੋ। ਬਹੁਤ ਵਧੀਆ ਜਿਹੜੀ ਅਮੀਰਾਂ ਦੀ ਪਾਲਕੀ ਹੁੰਦੀ ਹੈ ਉਹਨੂੰ ਖਾਸਾ ਆਖਿਆ ਜਾਂਦਾ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਸੋਹਣਾ ਇੱਕ ਖਾਲਸਾ ਖਾਸਾ ਸੋਹਣੀ ਇੱਕ ਜਿਹੜੀ ਪਾਲਕੀ ਹੈ ਉਹ ਮੰਗਵਾਈ ਜਾਵੇ।
ਤਾਰ ਪੋਥੀਆਂ ਤਾਹਮੇ ਚਲੋ ਚਲੋ ਸੰਗ ਸੁਖ ਮਾਨ, ਸਤ ਬਚਨ ਮੋਹਰੀ ਕਯੋ ਲੀਜੈ ਕਿਰਪਾ ਨਿਧਾਨ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋਹਣੀ ਪਾਲਕੀ ਦੇ ਵਿੱਚ ਜਿਹੜੀਆਂ ਬਾਣੀ ਦੀਆਂ ਪੋਥੀਆਂ ਨੇ ਉਹਨਾਂ ਨੂੰ ਰੱਖਿਆ ਜਾਵੇਗਾ ਤੇ ਫਿਰ ਇਸ ਤਰ੍ਹਾਂ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਨੂੰ ਲਿਜਾਇਆ ਜਾਵੇਗਾ। ਸਤਿਗੁਰੂ ਅਰਜਨ ਜੀ ਕਹਿੰਦੇ ਨੇ ਕਿ ਇਸ ਕਰਕੇ ਸਾਨੂੰ ਸੋਹਣੀ ਪਾਲਕੀ ਚਾਹੀਦੀ ਹੈ। ਅੱਗੋਂ ਹੱਥ ਜੋੜ ਕੇ ਮੋਹਰੀ ਜੀ ਨੇ ਆਖਿਆ ਕਿ ਸਤ ਬਚਨ ਅਬੇ ਲਿਓ ਕਿਰਪਾ ਨਿਦਾਨ, ਹੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ, ਮੈਂ ਹੁਣੇ ਹੀ ਪਾਲਕੀ ਸੋਹਣੀ ਦਾ ਪ੍ਰਬੰਧ ਕਰ ਦਿੰਦਾ।
ਨਗ ਮਾਨਕ ਜਾ ਜੈ ਖਚੇ, ਸੁੰਦਰ ਸੋਭ ਅਪਾਰ, ਖਾਸਾ ਤਬ ਮੰਗਾਇਓ ਮੋਹਰੀ ਜੀ ਤਤਕਾਲ।
ਤਤਕਾਲ ਹੀ ਬੜੀ ਛੇਤੀ ਹੀ ਮੋਹਰੀ ਜੀ ਨੇ ਉਸ ਖਾਸੇ ਨੂੰ ਮੰਗਵਾ ਲਿਆ ਹੈ। ਕਵੀ ਜੀ ਲਿਖਦੇ ਨੇ ਕਿ ਬੜੇ ਕੀਮਤੀ ਨਗ, ਬੜੀਆਂ ਮਣੀਆਂ ਜਿਸ ਖਾਸੇ ਦੇ ਵਿੱਚ ਜੜੀਆਂ ਹੋਈਆਂ ਨੇ। ਜਿਸ ਪਾਲਕੀ ਦੀ ਜਿਹੜੀ ਸੋਭਾ ਹੈ ਉਹ ਬਹੁਤ ਜ਼ਿਆਦਾ ਅਪਾਰ ਹੈ, ਵੱਡੀ ਹੈ, ਉਸ ਪਾਲਕੀ ਨੂੰ ਲਿਆਂਦਾ ਗਿਆ।
ਖਾਸਾ ਦਿਖ ਸ੍ਰੀ ਗੁਰ ਮਨ ਹਰਖੇ, ਦਿਪਤ ਜੋਤ ਮਨ ਤਮ ਕਰਖੇ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਖਾਸੇ ਨੂੰ, ਉਸ ਪਾਲਕੀ ਨੂੰ ਵੇਖ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ।
ਦਿਪਤ ਜੋਤ ਮਨੋ ਤਮ ਕਰਖੇ,
ਕਵੀ ਜੀ ਬਿਆਨ ਕਰਦੇ ਨੇ ਉਹਦਾ ਜਿਹੜਾ ਪ੍ਰਕਾਸ਼ ਹੈ, ਉਹਦੀ ਜਿਹੜੀ ਚਮਕ ਹੈ, ਉਹ ਇੰਨੀ ਜ਼ਿਆਦਾ ਪੈਰੀ ਹੈ ਕਿ ਜਿਵੇਂ ਹਨੇਰੇ ਨੂੰ ਉਹ ਦੂਰ ਕਰ ਦੇਵੇਗੀ, ਇੰਨਾ ਜ਼ਿਆਦਾ ਉਹ ਚਮਕ ਰਿਹਾ।
ਪੋਥੀਆਂ ਸਭੇ ਤਾਹਮੇ ਤਰੀ, ਹੱਥ ਜੋਰ ਗੁਰ ਬੰਧਨ ਕਰੀ।
ਉਹ ਜਿਹੜੀਆਂ ਗੁਰਬਾਣੀ ਦੀਆਂ ਪੋਥੀਆਂ ਸਨ ਉਹ ਸਤਿਕਾਰ ਦੇ ਨਾਲ ਉਸ ਖਾਸੇ ਦੇ ਵਿੱਚ ਰੱਖ ਦਿੱਤੀਆਂ ਤੇ ਫਿਰ ਹੱਥ ਜੋੜ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੰਦਨਾ ਕੀਤੀ, ਮੱਥਾ ਟੇਕਿਆ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ।
ਇਹਨੇ
ਕਿਸ ਪ੍ਰਕਾਰ ਦੇ ਨਾਲ ਮੋਹਰੀ ਜੀ ਸਤਿਗੁਰਾਂ ਨੂੰ ਆਣ ਕੇ ਮਿਲੇ, ਕਿਸ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਆਪਣੇ ਦਿਨਾਂ ਨੂੰ ਬਤੀਤ ਕੀਤਾ ਤੇ ਕਿਸ ਤਰ੍ਹਾਂ ਸਤਿਗੁਰੂ ਜੀ ਫਿਰ ਪੋਥੀਆਂ ਲੈ ਕੇ ਜਾਣ ਦੇ ਵਾਸਤੇ ਤਿਆਰ ਹੋਏ, ਕਵੀ ਜੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ
ਨੇ। ਇਹਨੇ ਚਿਰ ਨੂੰ ਮੋਹਰੀ ਜੀ ਆਏ ਗਏ,
ਸਤ ਗੁਰਾਂ ਨੂੰ ਕਰ ਲੈ ਜਾਏ ਪਾਈ, ਸੁੰਦਰ ਆਸਨ ਦੇ ਬੈਠਾਏ ਲਏ, ਉੱਚੇ ਪੋਥੀਆਂ ਸਾਂਭਰ ਖਾਏ ਪਾਈ। ਆਏ ਮਾਮੀ ਨੇ ਸਿਰ ਪਿਆਰ ਦਿੱਤਾ, ਸਾਖ ਅੰਗ ਸਾਰੇ ਹਰ ਖਾਏ ਪਾਈ। ਉਹ ਦਿਨ ਵੀ ਗੁਰੂ ਜੀ ਰਹੇ ਉੱਥੇ, ਸਾਰੇ ਗੁਰੂ ਅਸਥਾਨ ਦਰਸਾਏ ਪਾਈ। ਤਿੰਨਾਂ ਦਿਨਾਂ ਤੋਂ ਉਥੋਂ ਤਿਆਰ ਹੋਏ, ਸਬੰਧੀਆਂ ਮਿਲ ਮਿਲਾਏ ਪਾਈ। ਚੁੱਕ ਪੋਥੀਆਂ ਸਾਰੀਆਂ ਅਦਬ ਸੇਤੀ, ਲਈਆਂ ਖਾਸੇ ਦੇ ਵਿੱਚ ਟਿਕਾਏ ਪਾਈ।
ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਪ੍ਰਕਾਰ ਦੇ ਨਾਲ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਨੂੰ ਉਸ ਸੋਹਣੇ ਖਾਸੇ ਦੇ ਵਿੱਚ ਸਤਿਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰੱਖ ਦਿੱਤਾ।
ਸ੍ਰੀ ਗੁਰ ਕੀ ਤਬ ਆਗਿਆ ਪਾਏ, ਖਾਸਾ ਸਿੱਖਣ ਕੰਧ ਉਠਾਏ।
ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ, ਹੁਕਮ ਨੂੰ ਮੰਨ ਕੇ ਕੁਝ ਸਿੱਖਾਂ ਨੇ ਆਪਣੇ ਮੋਢਿਆਂ ਦੇ ਉੱਤੇ ਉਹ ਜਿਹੜਾ ਖਾਸਾ ਸੀ ਉਸ ਨੂੰ ਚੁੱਕ ਲਿਆ।
ਸੰਖਣ ਕੀ ਤੁਨ ਹੋਤ ਅਗਾਰਾ, ਤੁਰ ਹੀ ਤੂੰ ਤੀ ਬਜਤ ਅਪਾਰਾ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਪਾਲਕੀ ਦੇ ਵਿੱਚ ਰਖਵਾ ਕੇ ਗੁਰਬਾਣੀ ਦੀਆਂ ਪੋਥੀਆਂ ਨੂੰ ਲਿਆ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਸੰਖਾਂ ਦੀ ਬਹੁਤੀ ਸਾਰੀ ਜਿਹੜੀ ਧੁਨੀ ਹੈ ਉਹਨੂੰ ਸੰਖ ਬਹੁਤੇ ਸਾਰੇ ਵਜਾਏ ਗਏ ਨੇ, ਜਿਨ੍ਹਾਂ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਰਣ ਸਿੰਘੇ ਤੂਤੀਆਂ ਬਹੁਤ ਸਾਰੇ ਵਜਾਏ ਗਏ।
ਬਿਨ ਪਦ ਤ੍ਰਾਣ ਚਲੇ ਗੁਰ ਜਾਹੀ, ਖਾਸੇ ਸੰਗ ਅਦ ਕਹਿਤ ਪਾਹੀ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੰਗੇ ਚਰਨਾਂ ਦੇ ਨਾਲ ਉਸ ਖਾਸੇ ਦੇ ਨਾਲ ਨਾਲ ਚੱਲਦੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਖਾਸੇ ਦੀ ਜਿਹੜੀ ਸੋਭਾ ਉਹ ਬਹੁਤ ਜ਼ਿਆਦਾ ਵੱਡੀ।
ਜਾਵਤ ਕੋਤਲ ਸੰਗ ਡੁਰਾਏ, ਸੇਵਕ ਨਾਂਗੇ ਪਾਵ ਚਲਾਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਜਿੰਨੇ ਵੀ ਸੇਵਕ ਨੇ ਉਹ ਵੀ ਨੰਗੇ ਪੈਰਾਂ ਦੇ ਨਾਲ ਹੀ ਨਾਲ ਦੀ ਨਾਲ ਚੱਲ ਰਹੇ ਨੇ। ਜਿਹੜਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਦਾ ਘੋੜਾ ਸੀ ਉਹ ਵੀ ਸਿੱਖ ਆਪਣੇ ਨਾਲ ਤੋਰ ਉਸ ਨੂੰ ਤੋਰ ਕੇ ਲਿਜਾਇਆ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਘੋੜੇ ਦੀ ਅਸਵਾਰੀ ਨਹੀਂ ਕੀਤੀ।
ਸਭ ਹੀ ਕਹਿ ਹੋਇਆ ਸਵਾਰਾ, ਮਹਾਰਾਜ ਜੀ ਗੁਰ ਕਰ ਤਾਰਾ।
ਉਸ ਵੇਲੇ ਸਿੱਖਾਂ ਨੇ ਹੱਥ ਜੋੜ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ, ਹੇ ਭਗਵਾਨ ਦਾ ਸਰੂਪ ਜੀ, ਤੁਸੀਂ ਕਿਰਪਾ ਕਰਕੇ ਆਪਣੇ ਘੋੜੇ ਦੀ ਅਸਵਾਰੀ ਕਰੋ।
ਗੁਰੂ ਅਸ ਮੋਹ ਗੁਰੂ ਅਸ ਮੋਹਰੀ ਤੇ ਲੈ ਕੇ, ਕਹਿ ਜੋਰ ਕਰ ਬਿਨਤੀ ਕਹਿ ਕੇ।
ਸਿੱਖਾਂ ਸੇਵਕਾਂ ਨੇ ਵੀ ਬੇਨਤੀ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਮੋਹਰੀ ਜੀ ਜਿਹੜੇ ਵਿਦਿਆ ਕਰਨ ਦੇ ਵਾਸਤੇ ਦੂਰ ਤੱਕ ਨਾਲ ਆ ਰਹੇ ਨੇ, ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਹੁਣ ਘੋੜੇ ਦੀ ਅਸਵਾਰੀ ਕਰੋ।
ਨਿਜ ਪਾਲ ਕੀ ਰੀਤ ਚਲੈ, ਚੜੋ ਆਪ ਮਹਾਰਾਜ, ਸੁਣਤ ਬਚਨ ਬੋਲਤ ਪਏ ਗੁਰੂ ਗਰੀਬ ਨਿਵਾਜ।
ਮੋਹਰੀ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਪਾਲਕੀ ਦੇ ਵਿੱਚ ਗੁਰਬਾਣੀ ਦੀ ਗੁਰਬਾਣੀ ਦੀਆਂ ਪੋਥੀਆਂ ਨੂੰ ਰੱਖਿਆ ਗਿਆ, ਉਹਤੇ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਲਿਜਾਈਆਂ ਹੀ ਜਾ ਰਹੀਆਂ ਨੇ, ਇਸ ਕਰਕੇ ਤੁਸੀਂ ਵੀ ਨੰਗੇ ਚਰਨਾਂ ਦੇ ਨਾਲ ਨਾ ਤੁਰੋ, ਤੁਸੀਂ ਆਪਣੇ ਘੋੜੇ ਦੀ ਅਸਵਾਰੀ ਕਰੋ। ਹੇ ਗੁਰੂ ਗਰੀਬ ਨਵਾਜ, ਮੋਹਰੀ ਜੀ ਨੇ ਬੇਨਤੀ ਕੀਤੀ।
ਚਾਰ ਗੁਰੂ ਕੋ ਰੂਪ ਹੈ ਬੜੀ ਬੇਅਦਬੀ ਹੋਏ, ਨਗਨ ਪਾਉ ਹੀ ਸੰਗ ਚਲੋ ਭਲੀ ਬਾਤ ਹੈ ਸੋਏ।
ਜਦੋਂ ਸਾਰਿਆਂ ਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ, ਚਾਰ ਸਤਿਗੁਰੂ ਸਹਿਬਾਨਾਂ ਦੀ ਜਿਹੜੀ ਬਾਣੀ ਹੈ ਇਸ ਪਾਲਕੀ ਦੇ ਵਿੱਚ ਰੱਖੀ ਹੋਈ ਹੈ, ਇਸ ਕਰਕੇ ਚਾਰੇ ਗੁਰੂਆਂ ਦੀ ਜਿਹੜੀ ਬਾਣੀ ਹੈ ਉਹ ਮੈਂ ਚਾਰੇ ਸਤਿਗੁਰਾਂ ਦੇ ਸਮਾਨ ਹੀ ਸਮਝਦਾ, ਇਸ ਕਰਕੇ ਜੇਕਰ ਮੈਂ ਘੋੜੇ ਤੇ ਅਸਵਾਰ ਹੋ ਗਿਆ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਬਾਣੀ ਦੀ ਬਹੁਤ ਵੱਡੀ ਬੇਅਦਬੀ ਹੋ ਜਾਏਗੀ, ਇਸ ਕਰਕੇ ਮੈਂ ਨੰਗੇ ਪੈਰਾਂ ਦੇ ਨਾਲ ਹੀ ਨਾਲ ਤੁਰ ਕੇ ਜਾਣਾ, ਇਹੀ ਸਾਰਿਆਂ ਤੋਂ ਵੱਡੀ ਸਤਿਕਾਰ ਦੀ ਗੱਲ ਹੋਵੇਗੀ।
ਪੂਮ ਆਕਾਸ਼ ਸੰਖ ਤੁਨ ਪਾਈ, ਚਿਤ ਕੀ ਚਿੰਤਾ ਸਗਲ ਮਿਟ ਗਈ।
ਕਵੀ ਜੀ ਲਿਖਦੇ ਨੇ ਕਿ ਭੂਮੀ ਦੇ ਉੱਤੇ ਸਤਿਗੁਰਾਂ ਦੇ ਸਿੱਖ ਸੇਵਕ ਖੁਸ਼ੀਆਂ ਦੇ ਵਾਜੇ ਵਜਾ ਰਹੇ ਨੇ, ਦੂਜੇ ਪਾਸੇ ਆਕਾਸ਼ ਦੇ ਵਿੱਚ ਵੀ ਦੇਵਤਿਆਂ ਦੇ ਵੱਲੋਂ ਸੰਖਾਂ ਦੀ ਧੁਨੀ ਗੁੰਜਾਈ ਜਾ ਰਹੀ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਿੱਤ ਦੀ ਜਿਹੜੀ ਸਾਰੀ ਚਿੰਤਾ ਸੀ ਹੁਣ ਇਸ ਵੇਲੇ ਮਿਟ ਚੁੱਕੀ ਹੈ, ਕਿਉਂਕਿ ਸਤਿਗੁਰੂ ਜੀ ਸਾਰੀ ਗੁਰਬਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਨਾ ਚਾਹੁੰਦੇ ਨੇ ਤੇ ਸਾਰੀ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲ ਚੁੱਕੀ ਹੈ। ਹੁਣ ਕਿਸੇ ਪ੍ਰਕਾਰ ਦੀ ਜਿਹੜੀ ਪਰੇਸ਼ਾਨੀ ਆ ਉਹ ਬੀੜ ਦੇ ਬੰਨਣ ਦੇ ਵਿੱਚ ਨਹੀਂ ਹੋਵੇਗੀ, ਇਸ ਕਰਕੇ ਸਤਿਗੁਰੂ ਜੀ ਬੜੇ ਪ੍ਰਸੰਨ ਨੇ।
ਆਨੰਦ ਮਗਨ ਚਲੇ ਸੰਗ ਜਾਈ, ਕੋਸ ਪ੍ਰਜੰਤ ਪਹੁੰਚੇ ਆਈ।
ਆਨੰਦ ਦੇ ਵਿੱਚ ਮਗਨ ਹੋ ਕੇ ਸਾਰੇ ਦੇ ਸਾਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਚਲਦੇ ਜਾ ਰਹੇ ਨੇ। ਚਲਦਿਆਂ ਚਲਦਿਆਂ ਕਵੀ ਜੀ ਲਿਖਦੇ ਨੇ ਕਿ ਗੋਇੰਦਵਾਲ ਤੋਂ ਇੱਕ ਕੋ ਬਾਹਰ ਦੂਰੀ ਨੂੰ ਤੈਅ ਕਰ ਗਏ।
ਸ੍ਰੀ ਗੋਰੇ ਆਦਰ ਸਭ ਕਾ ਕਰਿਓ, ਮੋਹਰੀ ਕੇ ਪਗ ਪਰ ਸਿਰ ਧਰਿਓ।
ਜਦੋਂ ਵਿਦਿਆ ਕਰਨ ਦੇ ਵਾਸਤੇ ਇੱਕ ਕੋ ਨਾਲ ਚੱਲ ਕੇ ਮੋਹਰੀ ਜੀ ਆ ਗਏ ਨੇ, ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਬੜਾ ਆਦਰ ਕੀਤਾ। ਮੋਹਰੀ ਜੀ ਦੇ ਚਰਨਾਂ ਦੇ ਉੱਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿਰ ਧਰਿਆ।
ਪਾਤ ਪਾਤ ਕੀ ਬਿਨਤ ਉਚਾਰੀ, ਬੇਦਾ ਕੀਏ ਸਭ ਹੀ ਨਰ ਨਾਰੀ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਕਰਕੇ ਪ੍ਰਾਰਥਨਾਵਾਂ ਕਰਕੇ ਜਿੰਨੇ ਵੀ ਵਿਦਿਆ ਕਰਨ ਦੇ ਵਾਸਤੇ ਇਸਤਰੀਆਂ ਪੁਰਸ਼ ਆਏ ਹੋਏ ਸਨ ਉਹਨਾਂ ਸਾਰਿਆਂ ਨੂੰ ਵਾਪਸ ਮੋੜਨ ਦਾ ਯਤਨ ਕੀਤਾ।
ਤਬ ਮੋਹਰੀ ਤੀਰਜ ਮਨ ਕੀਨੋ, ਨਿਜ ਪੁਰ ਔਰ ਪਿਆਨਾ ਕੀਨੋ।
ਭਾਵੇਂ ਕਿ ਕੋਈ ਵੀ ਮੋਹਰੀ ਜੀ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਿਛੜਨਾ ਨਹੀਂ ਚਾਹੁੰਦਾ, ਪਰ ਤਾਂ ਵੀ ਸਤਿਗੁਰੂ ਅਰਜਨ ਦੇ ਬਚਨ ਕਰਨ ਦੇ ਸਦਕਾ ਮੋਹਰੀ ਜੀ ਨੇ ਆਪਣੇ ਮਨ ਦੇ ਵਿੱਚ ਧੀਰਜ ਨੂੰ ਬੰਨਿਆ ਤੇ ਫਿਰ ਆਪਣੀ ਪੁਰੀ ਦੇ ਵੱਲ ਵਾਪਸ ਮੋਹਰੀ ਜੀ ਮੁੜ ਗਏ।
ਆਦਰ ਸੋ ਵਿਦਿਆਨੰਦ ਕੀਨਾ, ਤੇ ਸੁੰਦਰ ਸੁਤ ਸੰਗ ਪ੍ਰਵੀਨਾ।
ਇਸ ਤੋਂ ਇਲਾਵਾ ਬੜੇ ਆਦਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਨੰਦ ਨੂੰ ਵਿਦਿਆ ਕੀਤਾ ਤੇ ਜਿਹੜਾ ਆਨੰਦ ਦਾ ਪੁੱਤਰ ਸੁੰਦਰ ਸੀ, ਜਿਹੜਾ ਬੜਾ ਸਿਆਣਾ ਸੀ, ਉਹਨੂੰ ਵੀ ਪਿੱਛੇ ਮੋੜਨ ਦੇ ਵਾਸਤੇ ਹੁਕਮ ਕੀਤਾ।
ਸ੍ਰੀ ਗੁਰ ਸਭ ਕੋ ਵਿਦਾ ਕਰਾਏ, ਕਰ ਬੰਧਨ ਸੋਦਾ ਕਰ ਬੰਧਨ ਸੋ ਧਾਮ ਸਿਧਾਏ।
इस प्रकार दे नाल ग्रंथाकार जी लिखते ने कि सतगुरु अर्जन देव सच्चे पातशाह जी ने सारिया नू विद्या कीता है, सारे मुड़ के आपो अपने घरां दे विच जा पहुंचे।
संखन धुन कर अगर सिदारे और खडूर गुरु नकारे।
संखां दी तुनी बजाई जा रही है, अगे अगे संखां दी तुनी हो रही है, पिछे ओ खासा गुरबाणी दियां पोथियां वाला ले जाया जा रहा है, नाल सतगुरु अर्जन देव सच्चे पातशाह जी जा रहे ने। कवि जी लिखते ने कि सतगुरु जी ने अपने मन दे विच विचार कीता के खडूर साहब दा दर्शन करना चाहिदा है, जेड़े नगर दे विच सतगुरु अंगद देव सच्चे पातशाह जी ने अपने पवित्र चरण पाए, जिथे सतगुरु अंगद देव सच्चे पातशाह जी दा अस्थान है ओदे भी दर्शन करने चाहिदे ने। ऐसा विचार करके हुण जेड़े निरंकार दा स्वरूप सतगुरु अर्जन देव सच्चे पातशाह जी ने ओ खडूर दे वाले जा रहे ने।
जब खडूर पहुंचत पाए श्री गुर दिख दरबार, अनक पांत प्रसाद ले करी सो अनक जोहार।
ग्रंथाकार जी बयान करदे ने इस तरह जदों सतगुरु अर्जन देव सच्चे पातशाह जी खडूर दे विच पहुंचे ने ते सतगुरु सच्चे पातशाह जी ने खडूर दे दरबार दा जाके दर्शन कीता।
अनक पांत प्रसाद लै करी सो अनक जुहार,
प्रसाद लै के अनेकां जड़ियां जुहारां ने नमस्कारां ने ओ सतगुरु अर्जन देव सच्चे पातशाह जी ने उथे जाके कीतियां ने।
चार प्रकरमा प्रब करी गोर हर ताम विचार, गोर अर्जन बिनती करी गर मैं अंचर डार।
सतगुरु अंगद दी जगह जान के सतगुरु अर्जन ने उथे मथा टेकिया, उथे परिक्रमा कीतिया ते सतगुरु सच्चे पातशाह जी ने फिर अपने गल दे विच पल्ला पा के अर्जा करनिया उथे शुरू कीतिया।
होए आदीन कहे ओ गुरु अर्जन हे प्रभ बिनत सुनो चित तारी।
बड़ी अधीनगी दे नाल सतगुरु अर्जन देव सच्चे पातशाह जी हाथ जोड़ के कहंदे ने के मेरी बेनती नू हे सतगुरु अंगद देव सच्चे पातशाह जी चित दी धारणा दे नाल सुनो।
देवो दान है हमको निसबासर नाम जपो सुख कारी।
हाथ जोड़ के सतगुरु अर्जन ने बेनती कीती है कि हे सतगुरु अंगद देव सच्चे पातशाह जी कृपा करके अपनी रहमत दे नाल मैनू ऐसा दान बख्शो कि मैं रात दिन तुहाडा जिहड़ा सुख देण वाला सुखकारी नाम है उस नू जपदा रहां।
तुमरो प्रभ नाम के दो तुलहा पव सिंध तरावण जंत अपारी।
सतगुरु अर्जन देव सच्चे पातशाह जी कहंदे ने हे सतगुरु अंगद देव सच्चे पातशाह जी तुहाडा जिहड़ा पवित्र नाम है इस तरह दा है कि जिवें दुनिया दे सागर तों तरन दे वास्ते जीवां जंतां दे वास्ते इक बेड़ा होवे।
त्राहे त्राहे सो करो सुख सागर दास आयो गुर शरण तिहारी।
त्राहे त्राहे दा मतलब हुंदा है रख्या करो, रख्या करो। सतगुरु अर्जन जी कहंदे ने कि मेरी रख्या करो, मेरी रख्या करो हे सुखां दे समुंदर सतगुरु अंगद देव सच्चे पातशाह जी, मैं तुहाडा दास तुहाडे चरणां दी शरण दे विच पहुंचिया होया।
कर बेनती गुर तह चल गए जह करीर सुंदर छब ले।
इस तरह दी बेनती करके मथा टेके फिर सतगुरु अर्जन देव सच्चे पातशाह जी उथे पहुंच गए ने जिथे के बड़ा सोहना जिहड़ा करीर दा रुख है ओ सुंदर छबी वाला हरिया भरिया खलोता है। ਕਿਉਂਕਿ ਉੱਥੇ ਇੱਕ ਕਰੀਰ ਦਾ ਰੁੱਖ ਹੈ, ਉਹਦੀ ਵੀ ਬਹੁਤ ਵੱਡੀ ਮਹਾਨਤਾ ਹੈ। ਮਹਾਨਤਾ ਇਸ ਕਰਕੇ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਵਿੱਤਰ ਚਰਨ ਹੈ ਉਸ ਨੂੰ ਛੋਇਆ ਸੀ। ਦਰਅਸਲ ਉਹ ਕਰੀਰ ਦਾ ਪਹਿਲਾ ਰੁੱਖ ਨਹੀਂ ਸੀ, ਉਹ ਤੇ ਕਿੱਲਾ ਸੀ ਜਿਹੜਾ ਕਿ ਕਰੀਰ ਦੇ ਰੁੱਖ ਦਾ ਗੱਡਿਆ ਹੋਇਆ ਸੀ ਜੁਲਾਏ ਨੇ। ਜਦੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਦੀ ਸੇਵਾ ਕਰਿਆ ਕਰਦੇ ਸਨ, ਇਤਿਹਾਸ ਦੇ ਵਿੱਚ ਅੱਗੇ ਉਹ ਪ੍ਰਮਾਣ ਆ ਜਾਵੇਗਾ। ਇੱਕ ਸਮੇਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਆਸਾ ਦਰਿਆ ਤੋਂ ਗਾਗਰ ਭਰ ਕੇ ਲਿਆ ਰਹੇ ਸਨ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਦੇ ਵਾਸਤੇ, ਤੇ ਹਨੇਰੀ ਰਾਤ ਦੇ ਕਰਕੇ ਤੇ ਬਹੁਤ ਉਸ ਦਿਨ ਹਨੇਰੀ ਵੀ ਚੱਲ ਰਹੀ ਸੀ। ਇਸ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਠੇਡਾ ਲੱਗ ਗਿਆ ਸੀ ਉਸ ਕਿੱਲੇ ਨੂੰ, ਤੇ ਉਸ ਦਿਨ ਤੋਂ ਬਾਅਦ ਫਿਰ ਉਹ ਕਿੱਲਾ ਜਿਹੜਾ ਸੁੱਕਾ ਕਰਕੇ ਗੱਡਿਆ ਸੀ ਜੁਲਾਏ ਨੇ ਉਹ ਹਰਿਆ ਹੋ ਗਿਆ। ਉਹ ਕਰੀਰ ਦੇ ਰੁੱਖ ਦਾ ਕਿੱਲਾ ਸੀ ਤੇ ਫਿਰ ਵੱਡਾ ਰੁੱਖ ਬਣ ਗਿਆ। ਅੱਗੇ ਸਾਰੀ ਵਾਰਤਾ ਆ ਜਾਏਗੀ। ਮੈਂ ਸਿਰਫ ਇਸ਼ਾਰੇ ਦੇ ਮਾਤਰ ਦੱਸ ਰਿਹਾ ਕਿ ਕਰੀਰ ਦੇ ਰੁੱਖ ਨੂੰ ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ। ਕਰ ਪਰ ਕਰਮਾ ਬੰਧਨ ਕੀਨੀ, ਗੋਰੇ ਅਰਜਨ ਅਤ ਹੋਏ ਅਧੀਨੀ। ਉੱਥੇ ਮੱਥਾ ਟੇਕਿਆ, ਉਸ ਕਰੀਰ ਦੇ ਰੁੱਖ ਦੀਆਂ ਫਿਰ ਪਰਕਰਮਾ ਕੀਤੀਆਂ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ। ਇਹ ਸਾਰਾ ਜਿਹੜਾ ਕਾਰਜ ਸੀ, ਕਵੀ ਜੀ ਲਿਖਦੇ ਨੇ ਕਿ ਬੜੀ ਨਿਮਰਤਾ ਦੇ ਨਾਲ ਤੇ ਬੜੀ ਅਧੀਨਗੀ ਦੇ ਨਾਲ ਪੂਰਾ ਕੀਤਾ। ਸਿਰ ਦਾ ਤੂੰ ਜਬ ਇਮ ਸੁਣ ਪਾਇਓ, ਗੋਰੇ ਅਰਜਨ ਪ੍ਰਵੀ ਹਾਂ ਆਇਓ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਸ੍ਰੀ ਦਾਤੂ ਜੀ ਨੂੰ ਐਸਾ ਪਤਾ ਲੱਗਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪਿੰਡ ਨਗਰ ਦੇ ਵਿੱਚ ਪਹੁੰਚੇ ਨੇ, ਇਹ ਵਿਚਾਰ ਮਨ ਮੈਂ ਠਹਿਰਾਈ, ਕਰੋ ਦੀਦਾਰ ਨਾ ਦੇਰ ਸੁਹਾਈ। ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਪਾ ਕੇ ਫਿਰ ਦਾਤੂ ਜੀ ਬੜੇ ਪ੍ਰਸੰਨ ਹੋਏ ਨੇ। ਉਹਨਾਂ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਕੀਤਾ ਕਿ ਮੈਨੂੰ ਬਹੁਤ ਛੇਤੀ ਦੇਰੀ ਨੂੰ ਛੱਡ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਦਰਸ਼ਨ ਕਰਨਾ ਚਾਹੀਦਾ। ਕਰੋ ਸ੍ਰੀ ਗੋਰੇ ਅੰਗਦ ਪੁੱਤਰ ਵਿਚਾਰੇ, ਦਾਤੂ ਨਾਮ ਇਹ ਨਿਰ ਤਾਰੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪੁੱਤਰ ਹੈ ਉਹ ਆਪਣੇ ਮਨ ਦੇ ਵਿੱਚ ਐਸੀ ਸੋਹਣੀ ਵਿਚਾਰ ਕਰਦਾ ਜਿਸ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਦਾ ਨਾਮ ਦਾਤੂ ਹੈ। ਉਹਨੇ ਇਹ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਸਾਡੇ ਨਗਰ ਖਡੂਰ ਦੇ ਵਿੱਚ ਪਾਏ ਨੇ, ਇਸ ਕਰਕੇ ਮੈਨੂੰ ਬਹੁਤੀ ਦੇਰ ਨਹੀਂ ਲਾਉਣੀ ਚਾਹੀਦੀ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਜਾ ਕੇ ਕਰਨਾ ਚਾਹੀਦਾ। ਸੋ ਇਸ ਪ੍ਰਕਾਰ ਦੇ ਨਾਲ ਦਾਤੂ ਜੀ ਨੇ ਵਿਚਾਰ ਕੀਤੀ ਹੈ ਕਿਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦਾਤੂ ਜੀ ਪਹੁੰਚਣਗੇ। ਜਿਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਣ ਦੇ ਵਿੱਚ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ,
नानक दी जय नाम दान राखो हिय परोय। जाही कुल ते प्रगट होय ताही कुल को नाम। पुन द्वादश गुरिंड कौ मेरी है परनाम।